ਮਾਜ ਮਹੱਲਾ ਤੀਜਾ ਇਸ ਗੁਫਾ ਲਹਿ ਅਖੁੱਟ ਭੰਡਾਰਾ।
ਇਹ ਦੋ ਇੱਕ ਗੁਫਾ ਹੈ ਸਰ ਸੰਗੇ ਜੀ, ਬ੍ਰਹਿਮੰਡ ਦੀ ਗੁਫਾ ਹੈ, ਸੰਸਾਰ ਵੀ ਇਹਦੇ ਵਿੱਚ ਅਖੁੱਟ ਮੁੱਕਣ ਤੋਂ ਰਹਿਤ ਭੰਡਾਰਾ ਹੈ। ਇੰਨਾ ਖਜ਼ਾਨਾ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜਿਆ ਸੋ ਪਾਵੈ, ਅਤੇ ਇਹ ਦਸਮਾਂ ਦੁਆਰ ਰੂਪੀ ਗੁਫਾ ਚ ਵੀ ਅਖੁੱਟ ਭੰਡਾਰਾ ਰੱਖਿਆ ਹੋਇਆ ਮਹਾਰਾਜ ਸਾਹਿਬ ਦਾ, ਚੇਤਨ ਦੀ ਲਾਟ ਚਮਕਰੀ ਪ੍ਰਕਾਸ਼ ਰਹੀ ਹੈ। ਇਸ ਗੁਫਾ ਦੇ ਅੰਦਰ ਮੁੱਕਣ ਤੋਂ ਰਹਿਤ ਭੰਡਾਰਾ ਹੈ ਮਨੁੱਖਾ ਜਨਮ ਵਿੱਚ, ਇਹ ਸੰਸਾਰ ਰੂਪੀ ਗੁਫਾ ਦੀ ਅਖੁੱਟ ਭੰਡਾਰਾ ਹੈ। ਸਭ ਸੰਗਤ ਰੂਪੀ ਗੁਫਾ ਚ ਵੀ ਟੁੱਟਣ ਤੋਂ ਰਹਿਤ ਮੁੱਕਣ ਤੋਂ ਰਹਿਤ ਭੰਡਾਰਾ ਹੈ ਗੁਣਾਂ ਦਾ, ਕਿਰਿਆਪਦ ਰੂਪੀ ਗੁਫਾ ਦੀ ਅਖੁੱਟ ਭੰਡਾਰਾ ਹੈ।
ਇਸ ਵਿੱਚ ਵਸੈ ਹਰ ਅਲਖ ਅਪਾਰ,
ਉਸ ਹਿਰਦੇ ਦੇ ਵਿੱਚ, ਉਸ ਸਰੀਰ ਵਿੱਚ, ਉਸ ਹਿਰਦੇ ਵਿੱਚ, ਉਸ ਸੰਗਤ ਵਿੱਚ, ਉਹ ਦਸਵੇਂ
ਹਰ ਅਲਖ ਅਪਾਰ,
ਉਸ ਹਿਰਦੇ ਦੇ ਵਿੱਚ, ਉਸ ਸਰੀਰ ਵਿੱਚ, ਉਸ ਹਿਰਦੇ ਵਿੱਚ, ਉਸ ਸੰਗਤ ਵਿੱਚ, ਉਹ ਦਸਵੇਂ ਦੁਆਰ ਤੇ ਸਿਖਿਆਤ ਹੋ ਕੇ ਹਰੀ ਜਿਹੜਾ ਮਨ ਦੇ ਸੰਕਲਪਾਂ ਕਲਪਾਂ ਦੀ ਗਮਤਾ ਤੋਂ ਰਹਿਤ ਹੈ, ਅਲਖ ਲਖਣ ਤੋਂ ਰਹਿਤ ਹੈ, ਪਾਰਾਵਾਰ ਤੋਂ ਰਹਿਤ ਹੈ, ਪ੍ਰਕਿਰਤੀ ਦੇ ਆਪ ਵਸਦਾ ਹੈ, ਸਿਖਿਆਤ ਹੋ ਕੇ
ਆਪੇ ਗੁਪਤ ਪ੍ਰਗਟ ਹੈ।
ਆਪ ਹੀ ਭਾਈ ਮਨਮੁਖਾਂ ਨੂੰ ਗੁਪਤ ਹੈ, ਆਪ ਹੀ ਗੁਰਮੁਖਾਂ ਨੂੰ ਪ੍ਰਗਟ ਹੈ, ਆਪ ਹੀ ਗੁਪਤ ਹੈ ਨਿਰਗੁਣ ਸਰੂਪ ਹੋਣੇ ਤੇ, ਆਪ ਹੀ ਸਰਗੁਣ ਸਰੂਪ ਹੋਣੇ ਕਰਕੇ ਪ੍ਰਗਟ ਹੈ।
ਆਪੇ
ਆਪ ਹੀ ਪਰੋਹ ਗਿਆਨੀਆਂ ਨੂੰ ਗੁਪਤ ਹੈ, ਆਪ ਹੀ ਅਪਰੋਹ ਗਿਆਨੀਆਂ ਨੂੰ ਪ੍ਰਗਟ ਹੈ।
ਗੁਰ ਸ਼ਬਦ ਦੀ ਆਪ ਵਿਆਵਣੇ,
ਜਿਹੜੇ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਆਪਾਂ ਭਾਵਨ ਦੇ ਵਿਆਵਣੇ ਨਾਸ਼ ਕਰ ਲੈਂਦੇ ਹੈ, ਉਹਨਾਂ ਨੂੰ ਇਹ ਦਾਤ ਮਾਰਾ ਦੇ ਦਿੰਦੇ ਹਨ।
ਹੋ ਵਾਰੀ ਜੀਓ ਵਾਰੀ,
ਅਸੀਂ ਵਾਰ ਵਾਰ ਬਲਿਹਾਰ ਜਾਈਏ ਹੇ ਪਿਆਰੇ ਜੀ।
ਅੰਮ੍ਰਿਤ ਨਾਮ ਮਨ ਵਸਾ,
ਜੋ ਅੰਮ੍ਰਿਤ ਕਰਨ ਵਾਲਾ ਅੰਮ੍ਰਿਤ ਨਾਮ ਸੱਚੇ ਪਾਤਸ਼ਾਹ ਦਾ ਮਨ ਚ ਵਸਾਉਣਾ ਕਰਦੇ ਹਨ।
ਅੰਮ੍ਰਿਤ ਨਾਮ ਮਹਾਰਸ ਮਿੱਠਾ,
ਅੰਮ੍ਰਿਤ ਨਾਮ ਹੈ ਮਹਾਰਸ, ਬ੍ਰਹਮਾਨੰਦ ਦੇ ਦੇਣ ਵਾਲਾ ਮਿੱਠਾ ਪਿਆਰਾ ਰਸਦਾਇਕ ਹੈ।
ਗੁਰਮਤੀ ਅੰਮ੍ਰਿਤ ਕੀ ਆਵਣਿਆ,
ਇਹ ਗੁਰਮਤ ਦੁਆਰਾ ਜਿਹਨਾਂ ਨੂੰ ਮਹਾਰਾ ਅੰਮ੍ਰਿਤ ਨਾਮ ਤੇ ਆਉਂਦੇ ਉਹ ਪੀਣਾ ਕਰਦੇ ਹਨ।
ਹਉਮੈ ਮਾਰ ਬਜਰ ਕਪਾਟ ਖੁਲਾਇਆ,
ਜਿਨ੍ਹਾਂ ਨੇ ਅੰਦਰੋਂ ਅੰਮ੍ਰਿਤ ਨਾਮ ਨੂੰ ਪੀ ਕੇ ਹਉਮੈ ਨੂੰ ਮਾਰ ਦਿੱਤਾ ਹੈ। ਬਜਰ ਪੰਜਾਂ ਕੋਸਾਂ ਦੇ ਜਿਹੜੇ ਸੱਤਾਂ ਧਾਤਾਂ ਦੀ ਨਿਆਈ ਕਰੜੇ ਤਖਤੇ ਸੀ ਪੱਥਰ ਦੀ ਨਿਆਈ, ਉਹਨਾਂ ਦੇ ਕਪਾਟ ਖੋਲ ਦਿੱਤੇ ਹੈ। ਆਸਾਂ ਦੇਸਾਂ ਦੇ ਛੇ ਚੱਕਰਾਂ ਦੇ ਜੋ ਵੀ ਕਹਿੰਦੇ ਹੈ, ਆਸਾਂ ਦੇਸਾਂ ਦੇ ਵਿਦਾਂਤੀ ਕਹਿੰਦੇ ਹਨ, ਪੰਜਾਂ ਕੋਸਾਂ ਦੇ ਵੀ ਕਹਿੰਦੇ ਹਨ, ਇਹਨਾਂ ਨੂੰ ਖੁਲਾ ਦਿੱਤਾ ਮਹਾਰਾਜ ਨੇ। ਛਿਆਂ ਚੱਕਰਾਂ ਦੇ ਤਾਂ ਕਪਾਟ ਪੁਰਾਣਾ ਜਾਂ ਰੂਪੀ ਕੁੰਜੀ ਨਾਲ ਖੋਲੇ ਜਾਂਦੇ ਹੈ। ਇਸੇ ਪ੍ਰਕਾਰ ਆਸਾਂ ਦੇਸਾਂ ਦੇ ਸਾਧ ਸੰਗਤ ਜੀ ਨਿਰਾਸੇ ਹੋਣੇ ਕਰਕੇ ਤੇ ਨਿਰਸੰਸ ਹੋਣੇ ਕਰਕੇ ਖੁੱਲਦੇ ਹਨਗੇ, ਪੰਜਾਂ ਕੋਸਾਂ ਦੇ ਬ੍ਰਹਮ ਗਿਆਨ ਦੇ ਪ੍ਰਾਪਤੀ ਕਰਕੇ ਖੁੱਲਦੇ ਹਨ।
ਨਾਮ ਅਮੂਲਕ ਗੁਰਪ੍ਰਸਾਦੀ ਪਾਇਆ,
ਸਤਿਗੁਰਾਂ ਦੀ ਜਿਨ੍ਹਾਂ ਤੇ ਕਿਰਪਾ ਹੋਈ ਉਹਨਾਂ ਨੇ ਅਮੋਲਕ ਨਾਮ ਨੂੰ ਸਤਿਗੁਰਾਂ ਦੇ ਪਾਸੋਂ ਪਾ ਲਿਆ ਹੈ।
ਬਿਨ ਸਾਹਿਬ ਦਾ ਨਾਮ ਨਾ ਪਾਏ ਕੋਈ,
ਬਿਨਾਂ ਗੁਰੂ ਸਾਹਿਬ ਦੇ ਉਪਦੇਸ਼ ਕਮਾਏ ਤੋਂ ਬਿਨਾਂ ਕੋਈ ਨਾਮ ਦੀ ਪ੍ਰਾਪਤੀ ਨਹੀਂ ਕਰ ਸਕਦਾ ਹੈ।
ਗੁਰ ਕਿਰਪਾ ਮਨ ਵਸਾਵੇ,
ਉਹ ਸਤਿਗੁਰੂ ਦੀ ਜਿਨ੍ਹਾਂ ਤੇ ਕਿਰਪਾ ਹੁੰਦੀ ਉਹ ਮਹਾਰਾਜ ਨਾਮ ਨੂੰ ਮਨ ਚ ਵਸਾਉਣਾ ਕਰਦੇ ਹੈ।
ਗੁਰ ਗਿਆਨ ਅੰਜਨ ਸਤ ਨੇਤਰੀ ਪਾਇਆ,
ਗੁਰ ਗਿਆਨ ਅਪਰੋਹ ਗਿਆਨ ਹੈ, ਜਿਹੜਾ ਨਿਰੰਜਨ ਨੂੰ ਸਾਖਿਆਤ ਕਰਕੇ ਵੇਖ ਲੈਣਾ ਇਹ ਆਪਣੇ ਆਪ ਨੂੰ, ਇਹ ਗੁਰ ਗਿਆਨ ਅਪਰੋਹ ਗਿਆਨ ਰੂਪੀ ਅੰਜਨ ਸੁਰਮਾ ਹੈ, ਇਹ ਸੱਚੇ ਦਾ ਨੇਤਰਾਂ ਚ ਮਨ ਬੁੱਧ ਰੂਪੀ ਨੇਤਰਾਂ ਚ ਜਿਨ੍ਹਾਂ ਨੂੰ ਪਾਉਣਾ ਕੀਤਾ ਹੈ।
ਅੰਤਰ ਚਾਨਣ ਅਗਿਆਨ ਅੰਧੇਰ ਗਵਾ,
ਉਹਨਾਂ ਦੇ ਅੰਦਰੋਂ ਅਗਿਆਨ ਦਾ ਹਨੇਰਾ ਸਾਧ ਸਿੰਘ ਜੀ ਗਵਾਤਾ ਮਹਾਰਾਜ ਨੇ, ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ, ਚਾਨਣ ਹੋ ਗਿਆ ਹੈ।
ਜੋਤੀ ਜੋਤ ਮਿਲੀ ਮਨ ਮਾਨਿਆ,
ਜੋਤੀ ਜੋ ਅਦਵੈਤ ਆਨੰਦ ਰੂਪ ਔਰ ਜੋਤ ਪਰਤਕ ਜੋਤ ਜਿਹੜੀ ਭਿੰਨ ਭਿੰਨ ਦੇਹਾਂ ਨੂੰ ਪ੍ਰਕਾਸ਼ ਦੀ ਸੀ ਔਰ ਜਦ ਭੇਦ ਹੋ ਗਈ ਮਨ ਮੰਨ ਗਿਆ।
ਹਰ ਦਰ ਸੋਭਾ ਪਾਵੇ,
ਹਰੀ ਦਰਗਾਹ ਵਿੱਚ ਉਹ ਸਾਧ ਸੰਗਤ ਚ ਵੀ, ਹਰੀ ਦਰਗਾਹ ਸੱਚਖੰਡ ਚ ਵੀ ਉਹ ਸੋਭਾ ਪਾਉਣਾ ਕਰਦੇ ਹਨ।
ਸਰੀਰ ਉਹ ਪਾਲਣ ਕੋ ਬਾਹਰ ਜਾ,
ਜਿਹੜੇ ਮਨੁੱਖਾ ਜਨਮ ਸਰੀਰ ਹੈ ਵਾਹਿਗੁਰੂ ਦੀ ਪ੍ਰਾਪਤੀ ਦਾ ਕਾਰਨ, ਇਹ ਤੋਂ ਬਾਹਰ ਭਾਲਣ ਵਾਸਤੇ ਭਟਕਦਾ ਫਿਰਦਾ ਹੈ।
ਨਾਮ ਨਾ ਲਹਿ ਬਹੁਤ ਵੇਗਾਰ ਦੁੱਖ ਪਾਏ,
ਪਰਮੇਸ਼ਰ ਦਾ ਨਾਮ ਨਹੀਂ ਉਹ ਪ੍ਰਾਪਤ ਕਰ ਸਕਦਾ, ਬਾਹਲੀਆਂ ਵਿਗਾੜ ਵਾਲੀਆਂ ਚੀਜ਼ਾਂ ਚ ਲੱਗ ਜਾਏਗਾ, ਆਪਣਾ ਜੀਵਨ ਵਿਗਾੜ ਲਏਗਾ, ਅੰਤ ਨੂੰ ਦੁਖੀ ਪਾਵੇਗਾ।
ਮਨ
ਵਿਗਾੜ ਕਰਨ ਵਾਲੇ ਵਿਕਾਰ ਚਿੰਬੜ ਜਾਣਗੇ।
ਮਨਮੁਖ ਅੰਧੇ ਸੂਝੈ ਨਾਹੀ,
ਮਨਮੁਖ ਜੈਸੇ ਅਗਿਆਨੀ ਹਨ, ਜਿਵੇਂ ਸੂਰਮੇ ਨੂੰ ਦਿਸਦਾ ਨਹੀਂ ਹੈ, ਐਂ ਉਹਨਾਂ ਨੂੰ ਸਰੂਪ ਦਿਸਦਾ ਨਹੀਂ ਹੈ।
ਫਿਰ ਘੇਰ ਆਏ ਗੁਰਮੁਖ ਵੱਟ ਪਾਵੜੇ,
ਫਿਰ ਉਹ ਘੇਰ ਘੇਰ ਕੇ ਮਨ ਨੂੰ ਜੇ ਲਿਆਉਣ ਅੰਤਰਮੁਖ ਕਰਨ ਮੁੜ ਕੇ, ਫਿਰ ਘਿਰ ਕੇ ਆ ਜਾਣ ਸਤਸੰਗਤ ਵਿੱਚ, ਇਹ ਗੁਰਮੁਖਾਂ ਤੋਂ ਆਤਮਾਨੰਦ ਰੂਪੀ ਵਸਤੂ ਨੂੰ ਪਾ ਸਕਦੇ ਹਨ।
ਗੁਰ ਪ੍ਰਸਾਦੀ ਸੱਚਾ ਹਰ ਪਾਏ,
ਇਹ ਭਾਈ ਸਤਿਗੁਰਾਂ ਦੀ ਕਿਰਪਾ ਕਰਕੇ ਸੱਚੇ ਹਰੀ ਅਕਾਲ ਪੁਰਖ ਨੂੰ ਜੀ ਪਾ ਸਕਦਾ ਹੈ।
ਮਨ ਤਨ ਵੇਖੈ ਹਉ ਮੈਂ ਲੈਲ ਜਾਏ,
ਜਿਹੜਾ ਮਨ ਤਨ ਦੇ ਅੰਦਰ ਪਰਮੇਸ਼ਰ ਨੂੰ ਵੇਖ ਲੈਂਦਾ ਪ੍ਰਗਟ ਕਰਕੇ, ਉਹਦੀ ਹਉਮੈ ਦੀ ਮੈਲ ਅੰਦਰੋਂ ਚਲੀ ਜਾਂਦੀ ਹੈ, ਹਉਮੈ ਦੀ ਮੈਲ ਜਾਂਦੀ ਤਾਂ ਮਨ ਤਨ ਦੇ ਅੰਦਰ ਵੇਖਦਾ ਨਿਰੰਤਰ ਇੱਕ ਰਸ
ਬੈਸ ਸੁਥਾਨ ਸਦ ਹਰ ਗੁਣ ਗਾਵ
ਕਿਵੇਂ ਹਉਮੈ ਜਾਂਦੀ ਹੈ ਸ੍ਰੇਸ਼ਟ ਥਾਂ ਸਾਧ ਸੰਗਤ ਬੈਠ ਕੇ ਜੋ ਸਦਾ ਹਰੀ ਦੇ ਗੁਣਾਂ ਨੂੰ ਗਾਉਂਦਾ ਹੈ
ਸੱਚਾ ਸ਼ਬਦ ਸਮਾਵਣ
ਉਹ ਸੱਚੇ ਗੁਰਾਂ ਦੇ ਉਪਦੇਸ਼ ਕਰਕੇ ਮਹਾਰਾਜ ਦੇ ਸਰੂਪ ਵਿੱਚ ਸਮਾਵਣਿਆ ਅਤਿਹਿਤ ਹੋ ਜਾਂਦਾ ਮਿਲ ਜਾਂਦਾ ਹੈ
ਨੌ ਦਰ ਠਾਕੇ ਧਾਵਤ ਰਹਾਏ
ਜਿਹੜੇ ਨੌ ਗੋਲਕਾਂ ਨੇ ਧੌਂਦੇ ਵਿਸ਼ਿਆਂ ਵੱਲ ਇਹਨਾਂ ਨੂੰ ਰੋਕ ਕਰਕੇ ਰੱਖਿਆ ਹੈ ਜਿਨ੍ਹਾਂ ਨੇ ਧੌਂਦੇ ਮਨ ਨੂੰ ਵੀ ਵਾਸ਼ਨਾ ਵੱਲੋਂ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਦੌੜਦਿਆਂ ਨੂੰ ਰੱਖਿਆ ਹੈ
ਨਿਜ ਘਰ ਵਾਸਤਾ ਪਾਏ
ਉਹ ਦਸਵੇਂ ਦੁਆਰ ਚ ਜੋਗੀ ਚੇਤਨ ਦੀ ਲਾਟ ਹੈ ਜਿਹੜੀ ਚਮਕਦੀ ਬੀਜਲ ਚਮਕੇ ਹੋਏ ਆਨੰਦ ਜੈ ਪੜੇ ਪ੍ਰਭ ਬਾਲ ਗੋਬਿੰਦ ਇਸ ਪ੍ਰਕਾਰ ਦਾ ਪ੍ਰਕਾਸ਼ ਹੈ ਉਸ ਪ੍ਰਕਾਸ਼ ਨੂੰ ਪਾ ਕੇ ਜੋਗੀ ਪ੍ਰਸੰਨ ਹੋ ਜਾਂਦੇ ਹੈ ਚੇਤਨ ਦੀ ਲਾਟ ਨੂੰ ਵੇਖ ਕਰਕੇ ਇਸ ਪ੍ਰਕਾਰ ਦਾ ਪ੍ਰਕਾਸ਼ ਵੇਖ ਕੇ ਤ੍ਰਿਪਤ ਹੁੰਦੇ ਹਨ ਦੂਸਰਾ
ਦਸਵਾਂ ਨਿਜ ਘਰ ਵਾਸਤਾ
ਪਾਏ ਦਸਵਾਂ ਜਿਹੜਾ ਚੇਤਨ ਬ੍ਰਹਮ ਹੈ ਉਹ ਆਪਦਾ ਨਿਜ ਸਰੂਪ ਰੂਪੀ ਘਰ ਹੈ ਉਹਦੇ ਚ ਦਸਵਾਂ ਕੌਣ ਹੈ ਮਨ ਨੌ ਗੋਲਕਾਂ ਚ ਇਹਦੇ ਦੁਆਰਾ ਨਿਸ ਰੂਪ ਵੀ ਘਰ ਚੋ ਵਾਸਾ ਪਾਉਂਦੇ ਹਨ
ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤ
ਉੱਥੇ ਦਸਵੇਂ ਦੁਆਰ ਜੋਗੀਆਂ ਨੂੰ ਰਾਤ ਨੇ ਇੱਕ ਰਾਤ ਸ਼ਬਦ ਵੱਜਦੇ ਹਨ ਅਨਹਦ ਹੱਦ ਤੋਂ ਰਹਿਤ ਸ਼ਬਦ ਬ੍ਰਹਮ ਪ੍ਰਗਟ ਹੋਇਆ ਆਉਂਦਾ ਉਹਨਾਂ ਦੇ ਅੰਤਾ ਕਰਨ ਦੇ ਅੰਦਰ
ਗੁਰਮਤੀ ਸ਼ਬਦ ਸੁਣਾਵਣੇ
ਜਿਹੜੇ ਗੁਰਮਤੀ ਹੈ ਉਹਨਾਂ ਨੂੰ ਮਹਾਰਾਜ ਸਾਹਿਬ ਨੇ ਸ਼ਬਦ ਸੁਣਾਉਣਾ ਕੀਤੇ ਹੈ ਉਹ ਮਹਾਰਾਜ ਸ਼ਬਦ ਨੂੰ ਸੁਣ ਕੇ ਨਿਹਾਲ ਹੁੰਦੇ ਹਨ
ਬਿਨ ਸ਼ਬਦ ਅੰਤਰ ਹਨੇਰਾ
ਜਿੰਨਾ ਚਿਰ ਸ਼ਬਦ ਦੀ ਕਮਾਈ ਨੀ ਕੀਤੀ ਅੰਦਰ ਅਗਿਆਨ ਦਾ ਹਨੇਰਾ ਭਾਵੇਂ ਕਿੰਨੀਆਂ ਬਿਜਲੀਆਂ ਦੇ ਲਸ਼ਕਾਂ ਦੇਖਦਾ ਹੋਵੇ ਕੋਈ ਹਉਮੈ ਨੀ ਮਿਟਦੀ ਸੋ ਅੰਦਰ ਅਗਿਆਨ ਦਾ ਹਨੇਰਾ ਬਣਿਆ ਹੀ ਰਹਿੰਦਾ ਹੈ
ਨਾ ਵਸ ਲਹਿ ਨਾ ਚੂਕਾ ਫੇਰਾ
ਨਾ ਉਹਨੂੰ ਆਤਮਾਨੰਦ ਵਸਤੂ ਪ੍ਰਾਪਤ ਹੋ ਸਕਦੀ ਹੈ ਨਾ 84 ਦਾ ਫੇਰਾ ਚੱਕਿਆ ਜਾ ਸਕਦਾ ਐਤਕਾਵਾਦ ਦੀ ਗੱਲ ਹੈ ਸਾਧ ਸੰਗਤ ਜੀ ਇੱਕ ਵਾਰੀ ਪੁਰਾਣੇ ਮਤ ਦੇ ਬਾਨੀ ਜਿਹੜੇ ਸਨ ਉਹ ਦੱਸ ਰਹੇ ਕਿਸੀ ਉੱਥੇ ਜਿਵੇਂ ਖਜੂਰ ਨੂੰ ਅੱਗੇ ਖਜੂਰਾਂ ਲੱਗੀਆਂ ਹੁੰਦੀਆਂ ਐਂ ਸੂਰਜ ਲੱਗੇ ਆ ਦਸਵੇਂ ਦੁਆਰ ਵਿੱਚ ਉਹ ਪ੍ਰਕਾਸ਼ ਹੁੰਦਾ ਹੈ ਕੋਲੇ ਬੈਠੇ ਅਧਿਕਾਰੀ ਸੁਣ ਰਹੇ ਸਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਸਾਹਿਬ ਜੀ ਜੋ ਮਹਾਂਪੁਰਖ ਔਰੰਗਾਬਾਦ ਆਪਣੇ ਨਾਰੰਗਵਾਲ ਦੇ ਹੋਏ ਹਨ ਜਿਨ੍ਹਾਂ ਨੂੰ ਪੰਥ ਵਾਸ ਤੇ 16 ਸਾਲ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰਕਾਬਗੰਜ ਦੀ ਕੰਧ ਢਾਉਣ ਤੋਂ ਗੌਰਮੈਂਟ ਦੇ ਜਾ ਕੇ ਜੇਲ੍ਹ ਹੋਏ ਸਨ ਇਸ ਪ੍ਰਕਾਰ ਸਾਧ ਸੰਗਤ ਜੀ ਉਹਨਾਂ ਗੁਰਮੁਖਾਂ ਦੀ ਕੁਰਬਾਨੀ ਦਾ ਸਦਕਾ ਉਹ ਪਹਿਲਾਂ ਕਾਲਜ ਵਿੱਚ ਪੜ੍ਹਦੇ ਹੁੰਦੇ ਸਨ ਲਾਹੌਰ ਵੀ ਪੜ੍ਹਦੇ ਰਹੇ ਹਨ ਫਿਰ ਐਤਕਾਬਾਦ ਇਹਨਾਂ ਦਾ ਮਿਲਾਪ ਹੋਇਆ ਨਾਰੰਗਵਾਲ ਦੇ ਮਹਿਮਾ ਸਵਾਲਾ ਕੋਲੋਂ ਕੋਲ ਹੀ ਹੈ ਉੱਥੇ ਗਏ ਅਤੇ ਬਚਨ ਬਿਲਾਸ ਹੋ ਰਹੇ ਸਨ ਭਾਈ ਸੋਹਣ ਸਿੰਘ ਜੀ ਜਿਹੜੇ ਸਨ ਰਾਧਾ ਸਵਾਮੀਆਂ ਦੇ ਬਾਨੀ ਉਹ ਕਹਿ ਰਹੇ ਸਨ ਕਿ ਐਂ ਸੂਰਜ ਚਮਕਦੇ ਹੈ ਐਂ ਲਸ਼ਕਾਂ ਹੁੰਦੀਆਂ ਭਾਈ ਸਾਹਿਬ ਨੇ ਉਹਦੇ ਸਾਹਮਣੇ ਘੜੀ ਪਈ ਸੀ ਚੱਕ ਕੇ ਪਹਿਲਾਂ ਤਾਂ ਜੇਬ 'ਚ ਪਾ ਲਈ ਫਿਰ ਸੋਚਿਆ ਮੈਨੂੰ ਚੋਰ ਹੀ ਨਾ ਬਣਾ ਲਏ ਉਹਦੇ ਪਿਛਲੇ ਪਾਸੇ ਰੱਖ ਦਿੱਤੀ ਪਿਛਲੇ ਪਾਸੇ ਰੱਖ ਦਿੱਤੀ ਅਤੇ ਲੰਘ ਹੀ ਆਇਆ ਮਾਰਾ ਭੋਜਨ ਤਿਆਰ ਆ ਕਹਿੰਦੇ ਮੇਰੀ ਘੜੀ ਵੇਖ ਕੀ ਟਾਈਮ ਹੈ ਘੜੀ ਪਾਲਣ ਲੱਗੇ ਲੱਭੇ ਨਾ ਕਹਿੰਦੇ ਉਹਨੇ ਕਰੋੜਾਂ ਸੂਰਜ ਵਿਖਾਉਣਾ ਤੂੰ ਚੇਲਿਆਂ ਨੂੰ ਤੈਨੂੰ ਆਪਦੀ ਘੜੀ ਦਾ ਪਤਾ ਨਹੀਂ ਜੇ ਮਾਰਨ ਕਿਹਾ ਮਗਰ ਪਾਛੇ ਕਸਿਓ ਸੂਝੇ ਇਹ ਪਦਮਾ ਲੋਏ ਇਹ ਵਾਕ ਅਲੌਕ ਕੀ ਹੈ ਨਾ ਤੁਹਾਡੇ ਜਿਹੜੇ ਉਹ ਕਹਿਣੇ ਹੈ ਸੁਣ ਕੇ ਬਹੁਤ ਸਾਰਾ ਸ਼ਰਮਿੰਦਾ ਹੋਣਾ ਪਿਆ ਇਹ ਐਤਕਾਬਾਦ ਦੀ ਗੱਲ ਹੈ ਸਭ ਸੰਗਤ ਜੀ ਇਸ ਪ੍ਰਕਾਰ ਪੁਤਲੀਆਂ ਗੱਲਾਂ ਤਾਂ ਬਾਹਲੀਆਂ ਭਾਵੇਂ ਕਿੰਨੇ ਲੋਕ ਮਾਰ ਲੈਂਦੇ ਹਨ
ਬਿਨ ਸ਼ਬਦ ਅੰਤਰ ਹਨੇਰਾ
ਅੰਦਰ ਗਿਆਨ ਦਾ ਹਨੇਰਾ ਸ਼ਬਦ ਦੀ ਕਮਾਈ ਬਿਨਾਂ ਬਣਿਆ ਹੀ ਰਹਿੰਦਾ ਹੈ
ਨਾ ਵਸ ਲਹਿ ਨਾ ਚੀਕਾ
ਫੇਰਾ ਨਾ ਉਹ ਆਤਮਾ ਨਾਲ ਤੁਸੀਂ ਵਸ ਨੂੰ ਲੈ ਸਕਦੇ ਹੈ ਨਾ ਉਹਨਾਂ ਦੇ 84 ਦਾ ਫੇਰਾ ਚੱਕਿਆ ਜਾ ਸਕਦਾ ਹੈ
ਸਤਿਗੁਰ ਹੱਥ ਕੁੰਜੀ ਹੋਰ ਦਰ ਖੁੱਲ੍ਹਾ ਨਾਹੀ
ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੱਥ ਬ੍ਰਹਮ ਵਿਦਿਆ ਰੂਪੀ ਕੁੰਜੀ ਹੈ ਅਗਿਆਨ ਦਾ ਜਿੰਦਰਾ ਖੋਲਣ ਦੀ ਅਤੇ ਉਪਾਸ਼ਨਾ ਰੂਪੀ ਕੁੰਜੀ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਦੁਆਇਤ ਦਾ ਕੁੰਜ ਜਿੰਦਰਾ ਖੋਲਣ ਦੀ ਹੋਮੇ ਦੇ ਪਰਦੇ ਖੋਲਣ ਦੀ ਹੋਰ ਕਿਸੇ ਦੇ ਹੱਥ ਨਹੀਂ ਹੈ ਭਗਤੀ ਰੂਪ ਕੁੰਜੀ ਹੈ ਸਤਿਗੁਰਾਂ ਦੇ ਵਸ ਹੋਰ ਕਿਸੇ ਦੇ ਪਾਸੇ ਦਰਵਾਜ਼ਾ ਦਸਵੇਂ ਦੁਆਰ ਦਾ ਪੁਰਾਣਾ ਜਾਮ ਕੁੰਜੀ ਤੋਂ ਬਿਨਾਂ ਤੇ ਅਗਿਆਨ ਦਾ ਜਿੰਦਰਾ ਆਸਾਂ ਦੇ ਸਾਰੇ ਪਾਸੇ ਨਹੀਂ ਖੁੱਲਦੇ ਹਨ
ਹੋਰ ਪੂਰਾ ਭਾਗ ਮਿਲਾਵੇ
ਪੂਰਿਆਂ ਭਾਗਾਂ ਕਰਕੇ ਸਤਿਗੁਰੂ ਸਾਹਿਬ ਜੀ ਨੂੰ ਮਿਲਾਉਂਦੇ ਉਹਨਾਂ ਦਾ ਮਿਲਣਾ ਹੁੰਦਾ ਹੈ
ਗੁਪਤ ਪ੍ਰਗਟ ਤੂੰ ਸਭ ਨੀ
ਸਾਰੇ ਮਹਾਰਾਜ ਜਿਹੜੀਆਂ ਗੁਪਤ ਰੂਹ ਹੈ ਸੂਖਮ ਰੂਹਾਂ ਉਹਨਾਂ ਚ ਵੀ ਜਿਹੜੇ ਪ੍ਰਗਟ ਸਰੀਰ ਹੈ ਇਹਨਾਂ ਚ ਵੀ ਤੂੰ ਸਾਰਿਆਂ ਥਾਵਾਂ ਚ ਵੀ ਜਿਹਨਾਂ ਦੇ ਅਗਿਆਨੀ ਅੰਦਰ ਗੁਪਤ ਹੈ ਉਹਨਾਂ ਚ ਵੀ ਤੂੰ ਵਿਆਪਕ ਹੈ ਜਿਵੇਂ ਪੂਰਨਮਾ ਦਾ ਚੰਦਰਮਾ ਚੜਿਆ ਪ੍ਰਤੀਤ ਹੁੰਦਾ ਹੈ ਮੱਸਿਆ ਦਾ ਚੰਦਰਮਾ ਹੁੰਦਾ ਤਾਂ ਆਕਾਸ਼ ਕੀ ਆ ਪਰ ਦਿਸਦਾ ਨਹੀਂ ਇਸੇ ਪ੍ਰਕਾਰ ਅਮਾਵਸ ਚੰਦ ਗੁਪਤ ਦਾ ਨਾਰ ਆਕਾਸ਼ ਚ ਜਿਵੇਂ ਚੰਦਰਮਾ ਗੁਪਤ ਰਹਿੰਦਾ ਐ ਮੱਸਿਆ ਦੀ ਰਾਤ ਅਗਿਆਨੀਆਂ ਦੇ ਬਣੀ ਹੋਈ ਹੈ ਤੂੰ ਚੰਦਰਮਾ ਦੀ ਨਹੀਂ ਗੁਪਤੀ ਉਹਨਾਂ ਦੇ ਹਿਰਦੇ ਚ ਰਹੀਆਂ ਹੈ ਤੂੰ ਉਹਨਾਂ ਦੇ ਹਿਰਦੇ ਚ ਤੂੰ ਹਿਰਦੇ ਗੋਤ ਵਸੇ ਤੇ ਰੱਬ ਤੇਰਾ ਭਾਅ ਨੂੰ ਬੁਝੇ ਗਵਾਰੀ ਤੇਰਾ ਪ੍ਰਕਾਸ਼ ਨਹੀਂ ਉਹ ਸਮਝ ਸਕਦੇ ਜਿਹਨਾਂ ਨਾਲ ਜਿਉਂਦੇ ਆ ਜਾਗਦੇ ਇੰਦਰੀਆਂ ਕਿਰਿਆ ਕਰਦੀਆਂ ਉਸ ਪ੍ਰਕਾਸ਼ ਤੋਂ ਬੇਮੁਖ ਹਨ ਉਹ ਸਮਝ ਨਹੀਂ ਸਕਦੇ ਕਿਉਂ ਗੁਪਤ ਵੀ ਅਗਿਆਨੀਆਂ ਦੇ ਅੰਦਰ ਤੂੰ ਹੈ
ਪ੍ਰਗਟ ਤੂੰ ਸਭ ਨਹੀਂ ਥਾਂ
ਪ੍ਰਗਟ ਗੁਰਮੁਖਾਂ ਦੇ ਅੰਦਰ ਹੈ ਜਿਨ੍ਹਾਂ ਨੂੰ ਸਾਰਿਆਂ ਥਾਂ ਚ ਪ੍ਰਾਪਤ ਹੋ ਗਿਆ ਹੈ
ਗੁਰ ਪ੍ਰਸਾਦੀ ਮਿਲ ਸੋਝੀ ਪਾਈ
ਜਿਹੜੇ ਸਤਿਗੁਰਾਂ ਦੀ ਕਿਰਪਾ ਨਾਲ ਮਿਲੇ ਉਹਨੂੰ ਸੋਝੀ ਸਮਝ ਪਾਈ ਆਪਦੇ ਸਰੂਪ ਦੀ
ਨਾਨਕ ਨਾਮ ਸਲਾਹ ਸਦਾ ਤੂੰ
ਸਤਿਗੁਰੂ ਜੀ ਕਹਿੰਦੇ ਭਾਈ ਸਦਾ ਵਾਸਤੇ ਤੂੰ ਤਾਂ ਨਾਮ ਨੂੰ ਸਲਾਹਿਆ ਕਰ ਹੇ ਪਿਆਰਿਆ
ਗੁਰਮੁਖ ਮਨ ਵਸਾਵਣ
ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦਾ ਨਾਮ ਮਨ ਚ ਵਸਾਇਆ ਜਾਂਦਾ ਵਸਾਉਣਾ ਕਰੀਏ
ਮਾਝ ਮਹੱਲਾ ਤੀਜਾ ਗੁਰਮੁਖ ਮਿਲੇ ਮਿਲਾਏ ਆਪੇ
ਜਿਹੜੇ ਗੁਰਮੁਖ ਵਾਹਿਗੁਰੂ ਨਾਲ ਮਿਲੇ ਹੋਏ ਹੈ ਉਹਨਾਂ ਨੂੰ ਪਰਮੇਸ਼ਰ ਨੇ ਆਪ ਦੇ ਨਾਲ ਮਿਲਾ ਲਿਆ ਹੈ ਜਿਹੜੇ ਗੁਰਮੁਖਾਂ ਨਾਲ ਮਿਲਦੇ ਹੈ ਉਹਨਾਂ ਨੂੰ ਵਾਹਿਗੁਰੂ ਆਪ ਨਾਲ ਮਿਲ ਲੈਂਦਾ ਐਸੀ ਕਿਰਪਾ ਦ੍ਰਿਸ਼ਟੀ ਕਰਦਾ ਹੈ
ਕਾਲ ਨਾ ਜੋ ਹੈ ਦੁੱਖ ਨਾ ਸੰਤਾਪ
ਕਿਵੇਂ ਮਹਾਰਾਜ ਜਿਹੜੇ ਮਹਾਰਾਜ ਮਿਲ ਜਾਂਦੇ ਉਹਨੂੰ ਕੋਈ ਸੁੱਖ ਹੁੰਦਾ ਕਹਿੰਦੇ ਕਾਲ ਨਹੀਂ ਤਾੜ ਸਕਦਾ ਉਹਨਾਂ ਨੂੰ ਉਹ ਜੰਮਣ ਮਰਨ ਦੇ ਦੁੱਖ ਚ ਸੰਤਪਤ ਦੁਖੀ ਨਹੀਂ ਹੁੰਦੇ ਹਨ ਸੰਤਾਪੇ ਦੁਖੀ ਨਹੀਂ ਹੁੰਦੇ ਹਨ
ਹੋ ਮੈਂ ਮਾਰ ਬੰਧਨ ਸਭ ਤੋੜਾ
ਉਹਨਾਂ ਨੇ ਦੇਹ ਦੀ ਹੰਗਤਾ ਮਾਰ ਲਈ ਹੈ ਕਰਤਾ ਭੁਗਤਾ ਦੇ ਜੰਮਣ ਮਰਨ ਦੇ ਸਾਰੇ ਹੰਗਤਾ ਮਮਤਾ ਦੇ ਬੰਧਨ ਉਹਨੇ ਤੋੜ ਦਿੱਤੇ ਹੈ
ਗੁਰਮੁਖ ਸ਼ਬਦ ਸੁਹਾਵਣਿਆ
ਉਹ ਗੁਰਮੁਖ ਜਿਹੜੇ ਗੁਰਾਂ ਦੇ ਸ਼ਬਦ ਕਰਕੇ ਸੋਭਨੀਕ ਹੋ ਰਹੇ ਹਨ
ਹੋ ਵਾਰੀ ਜੀਉ ਵਾਰੀ
ਅਸੀਂ ਵਾਰ ਵਾਰ ਬਲਿਹਾਰ ਜਾਈਏ ਜੀ
ਹਰ ਹਰ ਨਾਮ ਸੁਣਾਵਣਿਆ ਹਰ ਹਰ ਨਾਮ ਸੁਹਾਵਣਿਆ
ਜੋ ਮਹਾਰਾਜ ਦੇ ਨਾਮ ਕਰਕੇ ਸੋਭਨੀਕ ਜੀਵਨ ਹੋਏ ਹੈ ਸੁਹਾਉਂਦੇ ਹਨ ਜੋ ਮਹਾਰਾਜ ਦੇ ਨਾਮ ਕਰਕੇ
ਗੁਰਮੁਖ ਗਾਵੇ ਗੁਰਮੁਖ ਨਾਚੇ
ਜਿਹੜੇ ਗੁਰਮੁਖ ਹਨਗੇ ਉਹ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹੈ ਗੁਰਮੁਖ ਨਿਰਤਕਾਰੀ ਕਿਹੜੀ ਕਰਨੀ ਹੈ ਜਿਹੜਾ ਨਿਰਣਾ ਕਰਦੇ ਹੈ ਪਰਮੇਸ਼ਰ ਦੇ ਨਾਮ ਦਾ ਨਿਰਣਾ ਕਰਨ ਰੂਪ ਨਿਰਤਕਾਰੀ ਕਰਦੇ ਹਨ
ਹਰ ਤੇਤੀ ਚਿਤ ਲਾਵਣ
ਜਿਹੜਾ ਹਰੀ ਨਾਲ ਚਿਤ ਨੂੰ ਲਾਉਣਾ ਇਹੋ ਨਿਰਣਾ ਹੈ ਉਹਨਾਂ ਦਾ ਕਿ ਮਹਾਰਾਜ ਦੇ ਨਾਲ ਚਿਤ ਜੁੜ ਕੇ ਸਭ ਨਿਹਾਲ ਹੋਈਦਾ ਹੈ
ਰਹਾਉ ਗੁਰਮੁਖ ਜੀਵੈ ਮਰੈ ਪਰਵਾਨ
ਗੁਰਮੁਖ ਜੇ ਸਰੀਰ ਕਰਕੇ ਜਿਉਂਦੇ ਰਹਿਣ ਤਾਂ ਵੀ ਪ੍ਰਵਾਨ ਹੈ ਵਾਹਿਗੁਰੂ ਨਾਲ ਲੱਖਾਂ ਪ੍ਰਾਣੀਆਂ ਨੂੰ ਜੋੜਦੇ ਰਹਿੰਦੇ ਆ ਜੇ ਸਰੀਰ ਛੱਡ ਜਾਂਦੇ ਤਾਂ ਵੀ ਪ੍ਰਵਾਨ ਨੀਕ ਹੈ ਜੋਤ ਮਿਲ ਜਾਂਦੇ ਆ ਪਿਛਲਿਆਂ ਨੂੰ ਵਿਰਾਗ ਹੋ ਜਾਂਦਾ ਉਹ ਵਿਰਾਗ ਕਰਕੇ ਕਮਾਈ ਕਰਕੇ ਉਹ ਵੀ ਉੱਚੇ ਹੋ ਜਾਂਦੇ ਜੀਵਨ ਵਾਲੇ ਇਉਂ ਜਿਉਂਦੇ ਹੋਏ ਤੇ ਸਰੀਰ ਛੱਡ ਕੇ ਵੀ ਗੁਰਮੁਖ ਦਾ ਪ੍ਰਵਾਨ ਹੈ ਹਰ ਤਰ੍ਹਾਂ ਕਰਕੇ ਵਾਹਿਗੁਰੂ ਵਿੱਚ ਪ੍ਰਵਾਨ ਹਨ ਗੁਰਮੁਖ ਜਿਹੜੇ ਹਨ ਗੁਰਮੁਖ
ਗੁਰਮੁਖ ਜੀਵੈ ਮਰੈ ਪਰਵਾਨ
ਜਿਹੜੇ ਗੁਰਮੁਖ ਜੀਵਤ ਭਾਵ ਤੋਂ ਮਰੇ ਹੋਏ ਹੈ ਉਹ ਮਹਾਰਾਜ ਸਾਹਿਬ ਦੇ ਵਿੱਚ ਪ੍ਰਵਾਨ ਨੀਤ ਹਨ
ਆਰਜਾ ਨਾ ਚੀਜੈ ਸ਼ਬਦ ਪਛਾਣ
ਜਿਹਨਾਂ ਨੂੰ ਬ੍ਰਹਮ ਨੂੰ ਪਛਾਣ ਲਿਆ ਉਹਨਾਂ ਦੀ ਆਰਜਾ ਉਮਰ ਨਹੀਂ ਨਾਸ ਹੁੰਦੀ ਉਹ ਕਹਿੰਦੇ ਹੈ ਉਮਰ ਉਹ ਹਾਲ ਵਿੱਚ ਲੇਖੇ ਜੋ ਯਾਦ ਸਾਈਂ ਵਿੱਚ ਗੁਜਰੇ ਪੈਂਦੀ ਮੁਜਰੇ ਇਸ ਪ੍ਰਕਾਰ ਭਾਈ ਨੰਦ ਲਾਲ ਜੀ ਦੇ ਅਨੁਵਾਦ ਮੇਘਰਾਜ ਜੀ ਨੂੰ ਉਚਾਰਦੇ ਹਨ ਲਿਖੇ ਹੈ ਇਸ ਪ੍ਰਕਾਰ ਹੈ ਉਹ ਆਰਜਾ ਉਮਰ ਨਹੀਂ ਉਹਨਾਂ ਦੀ ਵਿਅਰਥ ਜਾਂਦੀ ਮਹਾਰਾਜ ਕਹਿ ਇੱਕ ਨਿਮਖ ਸਿਮਰਨ ਮੈਂ ਜੀਆ ਕੋੜ ਦੁਰਖ ਲਾਖ ਸਦਾ ਸਰਕੀਆ ਇੱਕ ਸਿਮਰਨ ਵਿੱਚ ਅੱਖ ਦਾ ਖੋਲਣ ਨੀਚਣ ਜਿੰਨਾ ਚਿਰ ਉਮਰ ਹੋਵੇ ਉਹ ਸਿਮਰਨ ਵਿੱਚ ਗੁਜਰੇ ਉਹ ਕਰੋੜਾਂ ਵਰੇ ਤੇ ਲੱਖਾਂ ਦਿਨ ਇਸਤ ਹੋ ਗਿਆ ਸਮਝੋ ਐਡੀ ਇਹ ਚੱਲ ਪਦਵੀ ਪਾ ਲਈ ਹੈ ਇਸ ਪ੍ਰਕਾਰ ਕੇ ਦਿਨ ਸਿਮਰਨ ਕੋਟ ਵਰਖ ਜੀਵੇ ਸਗਲੀ ਔਦ ਬਰਥਾਨ ਦੇ ਬਿਨਾਂ ਭਜਨ ਤੋਂ ਕਰੋੜਾਂ ਵਰੇ ਦੀ ਉਮਰ ਵੀ ਜਿਉਂਦਾ ਰਹੇ ਸਾਰੀ ਉਮਰ ਵਿਅਰਥ ਜਾਂਦੀ ਹੈ ਵਾਹਿਗੁਰੂ ਦੇ ਆਨੰਦ ਤੋਂ ਬਿਨਾਂ ਇਸ ਪ੍ਰਕਾਰ ਦੀ ਹਾਲਤ ਹੈ ਘਾਟੇ ਦੀ
ਆਰਜਾ ਨਾ ਚੀਜੈ ਸ਼ਬਦ ਪਛਾਣ
ਇਹਨਾਂ ਨੇ ਸ਼ਬਦ ਨੂੰ ਪਛਾਣਿਆ ਉਹ ਆਰਜਾ ਸ੍ਰੇਸ਼ਟਾਈ ਜਿਹੜੀ ਉਹਨਾਂ ਦੀ ਉਮਰ ਹੈ ਨਾ ਉਹਨਾਂ ਨੇ ਸੱਚ ਆਨੰਦ ਰੂਪ ਆਪਣਾ ਸਰੂਪ ਮੰਨਿਆ ਸ੍ਰੇਸ਼ਟ ਇਸ ਕਰਕੇ ਉਹਨਾਂ ਦੀ ਉਮਰ ਦੇਹ ਦੇ ਨਾਲ ਨਾਸ ਨਹੀਂ ਹੁੰਦੀ ਇਹ ਸ਼ਬਦ ਨੂੰ ਪਛਾਣਨ ਵਾਲੇ ਵਾਹਿਗੁਰੂ ਦੀ ਜੋਤ ਚ ਮਿਲੇ ਹੋਏ ਆ ਜਾਣਦੇ ਕਿ ਮਰਨ ਹਾਰੇ ਜੀਰਾ ਨਹੀਂ ਕਿਹਦਾ ਸਰੀਰ ਹੈ ਪੁਰਾਣਾ ਜਦੋਂ ਹੋ ਜਾਣਾ ਛੱਡ ਜਾਣਾ ਅਤੇ ਜਿਵੇਂ ਆਪਦੇ ਕੁੜਤੇ ਨੂੰ ਪਾਟੇ ਨੂੰ ਲਾ ਦਈਏ ਤੇ ਨਵਾਂ ਪਾ ਲਈਏ ਇਸ ਪ੍ਰਕਾਰ ਹੈ ਸੋ ਉਮਰ ਨਹੀਂ ਉਹਨਾਂ ਦੀ ਸਿੱਧੀ ਜੋਤੀ ਸਰੂਪ ਨੂੰ ਜਾਣ ਕੇ
ਸ਼ਬਦ
ਜਿਹਨਾਂ ਨੇ ਸ਼ਬਦ ਬ੍ਰਹਮ ਨੂੰ ਪਛਾਣ ਲਿਆ ਬ੍ਰਹਮ ਰੂਪ ਹੋ ਗਏ ਹਨ
ਗੁਰਮੁਖ ਮਰੈ ਨਾ ਕਾਲ ਨਾ ਖਾਏ
ਗੁਰਮੁਖ ਮੌਤ ਕਰਕੇ ਮਰਦੇ ਨਹੀਂ ਕਾਲ ਨਹੀਂ ਉਹਨਾਂ ਨੂੰ ਖਾ ਸਕਦਾ ਹੈ ਸਮਾਂ ਨਹੀਂ ਉਹਨਾਂ ਨੂੰ ਖਾ ਸਕਦਾ ਗੁਜ਼ਾਰ ਸਕਦ ਨਾਸ ਕਰ ਸਕਦਾ
ਗੁਰਮੁਖ ਸੱਚ ਸਮਾਵ ਲਿਆ
ਗੁਰਮੁਖ ਤਾਂ ਭਾਈ ਸੱਚੇ ਚ ਜਿਉਂਦੇ ਹੀ ਮਿਲੇ ਹੋਏ ਹੈ ਜਿਹੜੇ ਸੱਚੇ ਚ ਮਿਲੇ ਉਹਨੂੰ ਕਾਲ ਨੂੰ ਕੀ ਖਾਣਾ ਹੈ ਸਦਾ ਵਾਹਿਗੁਰੂ ਦੀ ਜੋਤ ਚ ਮਿਲੇ ਹੋਏ ਭੇਦ ਹਨ ਜਿਸ ਪ੍ਰਕਾਰ ਸਾਹਿਬ ਸੰਗਤ ਜੀ ਜਿੱਥੇ ਅੱਗ ਮੱਚਦੀ ਹੋਵੇ ਉਹ ਅੱਗ ਮੱਚਦੀ ਜਿਹੜੀ ਹੈ ਉਸ ਅੱਗ ਮੱਚਦੀ ਦੇ ਉੱਤੇ ਜਿੰਨਾ ਚਿਰ ਅੱਗ ਮੱਚਦੀ ਰਹਿੰਦੀ ਹੈ ਉਹਦੇ ਨਾਲ ਕਾਰਜ ਕਰੀ ਜਾਈਦਾ ਹੈ ਜਿਸ ਵੇਲੇ ਅੱਗ ਮੱਚਣੋਂ ਹਟ ਜੇ ਉਹ ਅੱਗ ਦੇ ਨਾਲ ਚੁੱਲ੍ਹਾ ਕੁਛ ਚਿਰ ਗਰਮ ਰਹਿੰਦਾ ਹੈ ਤਵਾ ਵੀ ਗਰਮ ਰਹਿੰਦਾ ਹੈ ਪਰ ਅੱਗ ਨਹੀਂ ਵਿੱਚ ਉਹਦੇ ਹੁੰਦੀ ਇਸੇ ਪ੍ਰਕਾਰ ਸਾਹਿਬ ਸੰਗਤ ਜੀ ਸਰੀਰ ਜਿਹੜਾ ਹੈ ਪਰਾਲਬਧ ਰੂਪੀ ਗੁਰਮੈਸ਼ ਕਰਕੇ ਗਰਮ ਰਹਿੰਦਾ ਉਹਨਾਂ ਦਾ ਤ੍ਰਿਸ਼ਨਾ ਦੀ ਅੱਗ ਕਾਲ ਦੀ ਅੱਗ ਮੌਤ ਦੀ ਅੱਗ ਨਹੀਂ ਉਹਨਾਂ ਦੇ ਕੋਲ ਹੁੰਦੀ ਉਹ ਪਹਿਲਾਂ ਨਾਸ਼ ਹੋ ਚੁੱਕਦੇ ਹੈ ਇਸ ਕਰਕੇ ਫੇਰ ਨਹੀਂ ਉਹਨਾਂ ਨੂੰ ਮੌਤ ਮਾਰ ਸਕਦੀ ਤੇ ਕਾਲ ਨਹੀਂ ਉਹਨਾਂ ਨੂੰ ਖਾ ਸਕਦਾ ਹੈ ਕਿਉਂ ਵਾਹਿਗੁਰੂ ਦੀ ਜੋਤ ਮਿਲੇ ਹੋਏ ਹਨ।
ਗੁਰਮੁਖ ਸੱਚ ਸਮਾਵਣੇ
ਆ, ਗੁਰਮੁਖ ਸੱਚੇ ਚ ਭੇਦ ਹੁੰਦੇ ਆ, ਮਿਲਦੇ ਹਨ ਵਾਹਿਗੁਰੂ ਦੀ ਜੋਤ ਵਿਚ।
ਗੁਰਮੁਖ ਹਰ ਘਰ ਸੋਭਾ ਪਾਏ,
ਗੁਰਮੁਖ ਹਰੀ ਦੀ ਦਰਗਾਹ ਵੀ ਜਿਹੜੇ ਉਪਾਸ਼ਕ ਵਿਰਤੀ ਆਏ ਉਹ ਸੋਭਾ ਪਾਉਂਦੇ ਹਨ ਜਾ ਕੇ।
ਗੁਰਮੁਖ ਵਿੱਚ ਹੋ ਆਪ ਗਵਾ,
ਗੁਰਮੁਖ ਕੌਣ ਆ ਜਿਹੜਾ ਵਿੱਚੋਂ ਆਪਾ ਭਾਵ ਹੰਕਾਰ ਗਵਾ ਦਿੰਦੇ ਹਨ।
ਆਪ ਕਰੇ ਕੁਲ ਸਗਲੇ ਤਾਰੇ,
ਉਹ ਆਪ ਵੀ ਪੁਰਖ ਮੁਕਤ ਹੋ ਜਾਂਦੇ ਆ, ਸਾਰੀਆਂ ਕੁਲਾਂ ਵੀ ਉਹਨਾਂ ਦੇ ਪਿੱਛੇ ਤਰ ਜਾਂਦੀਆਂ ਨਾਮ ਜਪ ਕੇ।
ਗੁਰਮੁਖ ਜਨਮ ਸਵਾਰ,
ਗੁਰਮੁਖ ਆਪਣੇ ਮਨੁੱਖਾ ਜਨਮ ਨੂੰ ਸਵਾਰ ਲੈਂਦੇ ਹਨ, ਹੋਰਨਾਂ ਦੇ ਜਨਮਾਂ ਨੂੰ ਵੀ ਸਵਾਰ ਦਿੰਦੇ ਹਨ।
ਗੁਰਮੁਖ ਦੁੱਖ ਕਦੇ ਨਾ ਲੱਗਾ ਸਰੀਰ,
ਗੁਰਮੁਖਾਂ ਨੂੰ ਸਰੀਰ ਦਾ ਦੁੱਖ ਚਿੱਤ ਨੂੰ ਨਹੀਂ ਕਦੇ ਲੱਗਦਾ। ਜੇ ਉਹਨਾਂ ਦੇ ਸਰੀਰ ਨੂੰ ਜੇਤਨ ਕੋਲੂ ਪੀੜੀਏ, ਰਤ ਨਾ ਭੋਰੀ ਦੇ, ਕੋਲੂ ਨਾਲ ਕੋਈ ਸਰੀਰ ਪੀੜ ਦੇ, ਪ੍ਰੇਮ ਭੋਰਾ ਜਿੰਨਾ ਵੀ ਛੱਡਦੇ ਨੀ, ਕਿਉਂ ਨੀ ਕਹਿੰਦੇ ਵੀ ਚਲੋ ਹੁਣ ਮਾਰੋ ਪ੍ਰੇਮ ਕੀ ਕਰਨਾ। ਭਾਈ ਮਤੀ ਦਾਸ ਜੀ ਆ ਰਹੇ ਨਾ ਤੀਰੇ ਦੇ, ਫੇਰ ਵੀ ਜਪ ਸਾਹਿਬ ਦਾ ਪਾਠ ਕਰਦੇ ਰਹੇ ਹੈ, ਗੁਰੂ ਸਾਹਿਬ ਦੇ ਪਿੰਜਰੇ ਵੱਲ ਹੈ, ਕੁਤਵਾਲੀ ਵਾਲੀ ਚਿਹਰਾ ਕਰਕੇ ਸ਼ਹੀਦ ਹੋਏ ਹੈ ਉੱਥੇ ਫੁਹਾਰੇ ਵਿੱਚ, ਚਾਨੀ ਚੌਂਕ ਵਿੱਚ। ਇਹ ਹੈ ਗੁਰਮੁਖਾਂ ਦਾ ਜੀਵਨ ਸਾਧ ਸਿੰਘ ਜੀ। ਇਸੇ ਪ੍ਰਕਾਰ
ਗੁਰਮੁਖ ਦੁੱਖ ਕਦੇ ਨਾ ਲੱਗਾ ਸਰੀਰ,
ਸਰੀਰ ਦਾ ਦੁੱਖ ਨੀ ਗੁਰਮੁਖਾਂ ਨੂੰ। ਜੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਇਹ ਦੁੱਖ ਹੁੰਦਾ, ਬ੍ਰਹਮ ਗਿਆਨ ਵਿੱਚ ਇਸਤ ਸਨ ਤੇ ਉਸ ਵੇਲੇ ਜਲਾਦ ਨੇ ਆਪਦੇ ਗੁੱਟ ਤੇ ਛੁਰੀ ਮਾਰਨੀ ਚਾਹੀ, ਕਹਿੰਦੇ ਜਲਾਦ ਕੀ ਕਰਨ ਲੱਗਾ, ਹੋਸ਼ ਕਰ ਮਨੀ ਸਿੰਘ ਸਾਹਿਬ ਨੂੰ ਕਿਹਾ। ਕਹਿਣ ਲੱਗੇ ਕੀ ਕਾਰਨ ਹੈ ਤੁਹਾਡਾ, ਬੰਦ ਬੰਦ ਕੱਟਣ ਦਾ ਸੂਬੇ ਵੱਲੋਂ ਇਜਾਜ਼ਤ ਹੈ, ਫਤਵਾ ਲਾਇਆ ਗਿਆ ਕਾਜ਼ੀਆਂ ਵੱਲੋਂ। ਕਹਿੰਦੇ ਗੱਲ ਸੁਣੋ, ਜੇ ਬੰਦ ਬੰਦ ਕੱਟਣ ਦਾ ਹੁਕਮ ਹੈ, ਮੇਰੀਆਂ ਉਂਗਲਾਂ ਦੇ ਵਿੱਚ ਤਿੰਨ ਤਿੰਨ ਟੋਟੇ ਹੈ, ਪਹਿਲਾਂ ਕਰ ਇਹਨਾਂ ਦੇ ਬੰਦ ਬੰਦ ਕੱਟ, ਫਿਰ ਚੌਥਾ ਵਾਰ ਗੁੱਟ ਤੇ ਚਲਾਏ। ਸੁਣ ਕੇ ਜਲਾਦ ਨੇ ਜਲਾਦ ਪੁਣਾ ਛੜਕਾ ਤੋਵਾ ਤੋਵਾ ਕਰ ਬੈਠਾ, ਫਿਰ ਹੋਰ ਜਲਾਦ ਉੱਠਿਆ। ਉਸ ਨੇ ਭਾਈ ਸਾਹਿਬ ਜੀ ਨੂੰ ਸ਼ਹੀਦ ਕੀਤਾ, ਉਹਨਾਂ ਨੇ ਟੋਟੇ ਉਂਗਲਾਂ ਦੇ ਤਿੰਨ ਤਿੰਨ ਪਹਿਲਾਂ ਕੀਤੇ, ਤੇ ਉਵੇਂ ਬ੍ਰਹਮ ਗਿਆਨ ਚ ਬੈਠੇ ਆ, ਸੋਹਣੀ ਸਾਹਿਬ ਦਾ ਪਾਠ ਕਰਦੇ ਆ। ਜੇ ਸਰੀਰਕ ਦੁੱਖ ਹੁੰਦਾ ਕੌਣ ਭਾਈ ਟੋਟੇ ਟੋਟੇ ਐਂ ਕਰਾ ਸਕਦਾ ਸੀ। ਦੇਹ ਤੋਂ ਵਿਦੇਹ ਜਿਵੇਂ ਕੱਪੜਾ ਦਰਜੀ ਦੇ ਪਾਸੋਂ ਬੇਨਤੀ ਦਾ ਵੀ ਐਂ, ਕੁੜਤਾ ਮੇਰਾ ਬਣਾ ਦੇ, ਜੇਬ ਲਾ ਦੇ, ਇਉਂ ਗਲਮਾ ਰੱਖੀ, ਇਉਂ ਮੇਰੇ ਕਲੀਆਂ ਰੱਖੀ, ਐਂ ਸਰੀਰ ਨੂੰ ਪਾਸੇ ਬੈਠੇ ਦੇਹ ਤੋਂ ਵਿਦੇਹ ਹੋਏ ਬੇਨਤੀ ਜਾ ਰਹੇ ਆ, ਕਤਰਾ ਕਤਰਾ ਕਰਾਈ ਜਾਂਦੇ ਆ, ਟੋਟਾ ਟੋਟਾ ਕਰਾਈ ਜਾਂਦੇ ਆ, ਪਰ ਆਪ ਵਾਹਿਗੁਰੂ ਦੇ ਆਨੰਦ 'ਚ ਸਰਾਫ ਨਹੀਂ ਦਿੰਦੇ, ਕੋਈ ਬਚਨ ਨਹੀਂ ਕਰਦੇ, ਗਿਆਨ 'ਚ ਆਨੰਦ ਹੈ। ਉਹ ਇਸ ਅਵਸਥਾ 'ਚ ਗੁਰੂ ਅਰਜਨ ਸਾਹਿਬ ਨੇ ਦਾਤ ਦਿੱਤੀ ਹੈ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬਹਿਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ। ਇਹ ਸਮਝ ਹੈ ਉਹਨਾਂ ਨੂੰ, ਬੰਦ ਬੰਦ ਕਟਾਉਂਦੇ ਹੋਏ ਵੀ ਸਾਧ ਸੰਗਤ ਜੀ, ਗੁਰਮੁਖ ਪਿਆਰੇ ਦੇਹ ਤੋਂ ਵਧੇ ਹਨਗੇ। ਇਹ ਹੈ ਗੁਰਮੁਖਾਂ ਦੀ ਕਰਨੀ। ਇਹ ਸੰਤਾਂ ਨੂੰ ਪੁੱਛਿਆ ਸੀ ਕਿ ਮਹਾਰਾਜ ਕੀ ਗੱਲ ਹੈ, ਜਿਸ ਵੇਲੇ ਸੰਦੂਕ ਨੇ ਮਾਰਿਆ ਸੀ ਆਪਣੇ ਇਹਦੇ ਮਨਸੂਰ ਦੇ ਫੁੱਲੋਂ ਰੋ ਪਿਆ ਸੀ, ਕਹਿੰਦਾ ਤੂੰ ਮੇਰਾ ਦੋਸਤ ਹੈ, ਤੈਂ ਮੇਰੇ ਫੁੱਲ ਨਹੀਂ ਮਾਰਿਆ, ਤੂੰ ਮੇਰਾ ਜਾਣੂ ਹੋ ਕੇ। ਭਾਈ ਮਨੀ ਸਿੰਘ ਨੇ ਕੋਈ ਬਚਨ ਨਹੀਂ ਕਿਹਾ, ਕਿ ਸੰਤਾਂ ਨੇ ਕਿਹਾ ਵੀ ਪ੍ਰੇਮ ਦੀ ਖੇਲ ਹੈ ਇਹ, ਗਿਆਨ ਭਾਵੇਂ ਹੁੰਦਾ ਉਹਨਾਂ ਨੂੰ ਗਿਆਨਵਾਨਾਂ ਨੂੰ, ਪਰ ਜਿਹੜੀ ਪ੍ਰੇਮ ਦੀ ਖੇਲ ਹੈ ਗੁਰੂ ਸਾਹਿਬ ਦੀ ਇਕਾਠੀ ਹੈ। ਭਾਈ ਮਨੀ ਸਿੰਘ ਸਾਹਿਬ ਦੇ ਮਤੀ ਦਾਸ ਦੇ ਅੰਦਰ, ਭਾਈ ਤਾਰੂ ਸਿੰਘ ਦੇ ਉਹ ਪ੍ਰੇਮ ਸੀ ਗੁਰੂ ਦਾ, ਜਿਹਦੇ ਕਰਕੇ ਦੇਹ ਦਾ ਚੇਤਾ ਨਹੀਂ ਸੀ ਖੁੱਲਦਾ। ਇਸ ਪ੍ਰੇਮ ਦੀ ਇਹ ਖੇਲ ਨਿਆਰੀ ਹੈ, ਜਿਸ ਨੂੰ ਕਿਹਾ ਗੁਰੂ ਨਾਨਕ ਸਾਹਿਬ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਸ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਰਨ ਕੀਜੈ। ਇਹ ਪ੍ਰੇਮ ਦੀ ਹਾਲਤ ਪੀੜ ਨਹੀਂ ਪ੍ਰਤੀਤ ਹੁੰਦੀ ਉਹਨਾਂ ਦੇ ਤਾਏ, ਐਸੀ ਪ੍ਰੇਮ ਦੀ ਖੇਲ ਹੈ, ਅਵਸਥਾ ਹੈ।
ਗੁਰਮੁਖ ਦੁੱਖ ਕਦੇ ਨਾ ਲੱਗਾ ਸਰੀਰ,
ਇਉਂ ਜਿਹੜੇ ਗੁਰਮੁਖ ਬਣ ਗਏ ਉਹਨਾਂ ਨੂੰ ਸਰੀਰਕ ਦੁੱਖ ਨਹੀਂ ਕਦੇ ਚਿੰਬੜਦਾ। ਜੇ ਬੰਦ ਬੰਦ ਵੀ ਕਟਾਉਂਦੇ ਹੈ, ਜੇ ਆਰੇ ਨਾਲ ਵੀ ਚਲਾਉਂਦੇ ਹੈ, ਫਿਰ ਵੀ ਸਰੀਰਕ ਦੁੱਖ ਤੋਂ ਨਿਆਰੇ ਰਹਿੰਦੇ ਹੈ। ਏਡਾ ਉੱਚਾ ਜੀਵਨ ਹੈ ਮਹਾਂਪੁਰਖਾਂ ਦਾ।
ਗੁਰਮੁਖ ਹੋ ਮੈਂ ਚੁੱਕਾ
ਪੀਰ, ਫਿਰ ਮਹਾਰਾਜ ਪੀਰ ਕਿਉਂ ਆਏ, ਕਹਿੰਦੇ ਹੋ ਮੈਂ ਕਰਕੇ ਜੇ ਭਾਈ, ਜਿੰਨਾ ਚਿਰ ਹੋ ਮੈਂ ਉਹਨਾਂ ਚਿਰ ਪੀੜ ਹੈ। ਜਿਵੇਂ ਮਰੇ ਹੋਏ ਸਰੀਰ ਨੂੰ ਅੱਗ 'ਚ ਸਾੜ ਦੀ ਪੀੜ ਨਹੀਂ ਪ੍ਰਤੀਤ ਹੁੰਦੀ, ਇਉਂ ਗੁਰਮੁਖਾਂ ਦੀ ਹੋਮੇ ਦੀ ਪੀੜ ਚੱਕੀ ਗਈ ਹੈ, ਇਹ ਹੋਮੇ ਮਿਟ ਗਈ ਹੈ, ਇਸ ਕਰਕੇ ਉਹਨਾਂ ਨੂੰ ਪੀੜ ਨਹੀਂ ਪ੍ਰਤੀਤ ਹੁੰਦੀ ਹੈ, ਕਲੇਸ਼ ਨਹੀਂ ਪ੍ਰਤੀਤ ਹੁੰਦਾ। ਐਸੀ ਅਵਸਥਾ ਵਾਲੇ ਮਹਾਂਪੁਰਖ ਆਕਾਸ਼ ਦੀ ਨਹੀਂ ਆਈ ਹੈ, ਜਿਵੇਂ ਸਰਸਨ ਦੇ ਜਨ, ਜਿਸ ਪ੍ਰਕਾਰ ਸਰਸਨ ਦੇ ਆਕਾਸ਼ ਕੋ ਕਿਉਂ ਪਹੁੰਚੇ ਵਾਣ, ਤੀਰ ਜਿਹੜਾ ਆਕਾਸ਼ ਨੂੰ ਸਿੰਨੇ, ਤੀਰ ਆਕਾਸ਼ ਨੂੰ ਤਾਂ ਨਹੀਂ ਬਿੰਨ ਸਕਦਾ, ਇਉਂ ਬਈ ਤੱਕ ਵੇਖੇ ਜਿਹੜੇ ਆਕਾਸ਼ ਦੀ ਨਿਆਈ ਨਿਰਲੇਪ ਹੈ, ਉਹਨਾਂ ਨੂੰ ਖੋਭ ਨਹੀਂ ਕਿਸੇ ਪ੍ਰਕਾਰ ਦਾ ਹੁੰਦਾ। ਇਹ ਹੋਮੇ ਦੀ ਪੀੜ ਉਹਨਾਂ ਦੇ ਅੰਦਰੋਂ ਗੁਰਮੁਖਾਂ ਦੇ ਨਿਕਲ ਗਈ ਹੈ, ਸੱਚੇ ਪਾਤਸ਼ਾਹ ਮਿਹਰ ਕਰਦੀ ਹੈ, ਅਸੀਂ ਅਵਸਥਾ ਹੈ ਉਹਨਾਂ ਦੀ।
ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲੱਗਾ,
ਗੁਰਮੁਖਾਂ ਦੇ ਮਨ ਸ਼ੁੱਧ ਹੈ, ਇਸ ਕਰਕੇ ਹੰਗਤਾ ਦੀ ਮੈਲ ਕੇ ਅਸੀਂ ਏਡੇ ਕਮਾਈ ਵਾਲੇ ਹਾਂ, ਅਸੀਂ ਏਡੇ ਬ੍ਰਹਮ ਗਿਆਨੀ ਹੈ, ਇਹ ਵੀ ਮੈਲ ਨਹੀਂ ਲਾਉਂਦੇ ਕਿਸੇ ਪ੍ਰਕਾਰ ਦੀ।
ਗੁਰਮੁਖ ਸਹਿਜ ਸਮਾਵਣੇ,
ਗੁਰਮੁਖ ਸਹਿਜ ਸਰੂਪ ਵਿੱਚ ਸਮਾਏ ਰਹਿੰਦੇ, ਭੇਦ ਹੋਏ ਰਹਿੰਦੇ ਹਨ।
ਗੁਰਮੁਖ ਨਾਮ ਮਿਲੇ ਵਡਿਆਈ,
ਇਹ ਗੁਰਮੁਖਾਂ ਨੂੰ ਮਹਾਰਾਜ ਕਿੱਥੋਂ ਵਡਿਆਈ ਮਿਲੀ, ਕਹਿੰਦੇ ਮਹਾਰਾਜ ਨਾਮ ਕਰਕੇ, ਮਹਾਰਾਜ ਦੇ ਨਾਮ ਦੀ ਅਭਿਆਸ ਕਰਨੇ ਕਰਕੇ ਸਾਰੀ ਵਡਿਆਈ ਗੁਰਮੁਖਤਾਈ ਦੀ ਮਿਲੀ ਹੈ।
ਗੁਰਮੁਖ ਗੁਣ ਗਾਵੇ ਸੋਭਾ ਪਾਈ,
ਗੁਰਮੁਖ ਮਹਾਰਾਜ ਦੇ ਗੁਣਾਂ ਨੂੰ ਗਾਉਂਦੇ ਏਡੀ ਅਵਸਥਾ ਵਾਲੇ ਹੋ ਕੇ, ਇਸ ਕਰਕੇ ਸੋਭਾ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਜੀ ਪਾ ਰਹੇ ਹਨ ਲੋਕ ਪ੍ਰਲੋਕ ਚ।
ਸਦਾ ਆਨੰਦ ਰਹੇ ਦਿਨ ਰਾਤੀ,
ਉਹ ਆਨੰਦ ਰੂਪ ਦੇ ਵਿੱਚ ਸਦਾ ਰਾਤ ਨੇ ਜੁੜੇ ਰਹਿੰਦੇ ਨੇ ਭੇਦ ਹੋ ਕੇ।
ਗੁਰਮੁਖ ਸ਼ਬਦ ਕਰਾਵਣੇ,
ਗੁਰਮੁਖ ਆਪ ਸ਼ਬਦ ਦੀ ਕਮਾਈ ਕਰਦੇ ਹੈ, ਹੋਰਨਾਂ ਦੇ ਪਾਸੋਂ ਸ਼ਬਦ ਦਾ ਅਭਿਆਸ ਕਰਾਵਣੇ ਕਰਾਉਂਦੇ ਹਨ। ਗੁਰਮੁਖ ਉਹ ਆ ਜਿਹਨਾਂ ਤੋਂ ਸ਼ਬਦ ਦਾ ਮਹਾਰਾਜ ਸਾਹਿਬ ਸਿਮਨ ਕਰਾਵਣੀਆਂ ਕਰਾਉਂਦਾ।
ਗੁਰਮੁਖ ਅਨੰਦਨ ਸ਼ਬਦੀ ਰਾਤਾ,
ਗੁਰਮੁਖ ਦਾ ਮਨ ਰਾਤ ਨੇ ਸ਼ਬਦ ਬ੍ਰਹਮ ਵਿੱਚ ਗੁਰਾਂ ਦੇ ਨਾਮ ਵਿੱਚ ਹੀ ਰੰਗਿਆ ਰਹਿੰਦਾ ਹੈ।
ਗੁਰਮੁਖ ਜੁਗ ਚਾਰੇ ਹੈ ਜਾਤਾ,
ਗੁਰਮੁਖ ਜਿਵੇਂ ਤ੍ਰਿਪੁਰਾ ਲਾਲ ਆਦਿਕ ਹੋਏ, ਚੌਹਾਂ ਯੁੱਗਾਂ ਚ ਜਾਣੇ ਜਾਂਦੇ ਹੈ, ਉਹ ਲੁਕੇ ਛੁਪੇ ਨੀ ਚੌਹਾਂ ਯੁੱਗਾਂ ਵਾਲਾ ਸੰਸਾਰ ਚ ਜਾਣੇ ਗਏ ਹੈ, ਇਸ ਪ੍ਰਕਾਰ ਸਾਰੇ ਦੁਨੀਆਂ ਚ ਪ੍ਰਗਟ ਹਨ।
ਗੁਰਮੁਖ ਗੁਣ ਗਾਵੇ ਸਦਾ ਨਿਰਮਲ,
ਗੁਰਮੁਖ ਸਦਾ ਮਾਇਆ ਦੀ ਮਾਇਆ ਦੀ ਇੱਛਾ ਨਹੀਂ ਉਹਨਾਂ ਦੇ ਅੰਦਰ, ਹੰਗਤਾ ਦੀ ਮਾਇਆ ਦੀ ਨਹੀਂ ਹੈ, ਸਦਾ ਉੱਜਲ ਗੁਣਾਂ ਨੂੰ ਗਾਉਂਦੇ ਹਨ, ਲਾਲ ਕਲਿਪਸਾ ਤੋਂ ਰਹਿ ਤੋ ਕੇ
ਭਗਤ ਕਰਾਵਣੇ।
ਉਹ ਗੁਰੂ ਸਾਹਿਬ ਜੀ ਆਪਦੇ ਸ਼ਬਦ ਦੁਆਰਾ ਉਹਨਾਂ ਪਾਸੋਂ ਭਗਤੀ ਕਰਾਉਂਦੇ ਹੈ, ਜਿਨ੍ਹਾਂ ਨੂੰ ਸ਼ਬਦ ਦੀ ਦਾਤ ਕੀ ਉਹਨਾਂ ਤੋਂ ਭਗਤੀ ਕਰਾਉਂਦੇ ਹਨ।
ਬਾਜ ਗੁਰੂ ਹੈ ਅੰਧ ਅੰਧਾਰਾ,
ਜਿਨ੍ਹਾਂ ਸਤਿਗੁਰਾਂ ਤੋਂ ਅਗਿਆਨ ਦਾ ਅੰਧ ਅਗਿਆਨ ਦਾ ਹਨੇਰਾ ਪਿਆ ਹੋਇਆ ਸਾਰਿਆਂ ਦੇ ਅੰਦਰ ਅੰਨੇ ਹੋ ਰਹੇ ਹੈ।
ਜਮ ਕਾਲ ਗਰਠੇ ਕਰੇ ਪੁਕਾਰਾ,
ਉਹ ਜਮ ਕਾਲ ਦੇ ਗਰਠੇ ਨਾਲ ਗ੍ਰਸੇ ਹੋਏ ਪਕੜੇ ਹੋਏ ਪੁਕਾਰਾਂ ਕਰਦੇ ਫਰਿਆਦਾਂ ਕਰਦੇ, ਫੇਰ ਕੀ ਬਣ ਸਕਦਾ ਹੈ।
ਅਨਦਿਲ ਰੋਗੀ ਦੇਸਾ ਕੇ ਕੀੜ,
ਰਾਜ ਨੇ ਹਉਮੈ ਕਰਕੇ ਰੋਗੀ ਹੈ, ਅਗਿਆਨ ਕਰਕੇ ਰੋਗੀ ਹੈ, ਵਿਕਾਰਾਂ ਕਰਕੇ ਰੋਗੀ ਹੈ, ਮਾਤਾ ਦੇ ਗਰਭ ਰੂਪੀ ਬਿਸ਼ਟਾ ਦੇ ਕੀੜੇ ਆ, ਇੱਥੇ ਬਿਸ਼ਟਾ ਰੂਪੀ ਬਿਸ਼ਟਾ ਦੇ ਕੀੜੇ ਹਨ।
ਬਿਸ਼ਟਾ ਮੈਂ ਦੁੱਖ ਪਾਵਣੇ,
ਫਿਰ ਨਰਕ ਰੂਪੀ ਬਿਸ਼ਟਾ ਚ ਪੈ ਕੇ ਦੁੱਖ ਪਾਉਂਦੇ ਹਨ।
ਗੁਰਮੁਖ ਆਪੇ ਕਰੇ ਕਰਾਏ,
ਗੁਰਮੁਖ ਜਾਣਦੇ ਮੇਰਾ ਵਾਹਿਗੁਰੂ ਆਪ ਹੀ ਪੈਦਾ ਕਰਦਾ, ਆਪ ਹੀ ਪਾਲਣਾ ਕਰਦਾ ਕਰਾਉਂਦਾ ਹੈ।
ਗੁਰਮੁਖ ਹਿਰਦੇ ਬੁੱਠਾ ਆਪ ਆਏ,
ਗੁਰਮੁਖਾਂ ਦੇ ਹਿਰਦਿਆਂ ਚ ਆਪ ਹੀ ਸਰਵਣ ਕਰਦਾ, ਆਪ ਹੀ ਗੁਰੂ ਹੋ ਕੇ ਕਰਾਉਂਦਾ ਹੈ, ਇਹ ਹਿਰਦੇ ਚ ਆ ਕੇ ਆਪ ਵਸ ਗਿਆ ਹੈ ਪਰਮੇਸ਼ਰ ਸਾਖਾਤ ਹੋ ਕੇ। ਜਿਵੇਂ ਪਾਣੀ ਇੱਕ ਖੂਹ ਚੋਂ ਨਿਕਲਦਾ ਹੈ ਡੋਰੀ ਗੜਵੇ ਨਾਲ, ਇੱਕ ਸੋਮਿਆਂ ਦਾ ਪਾਣੀ ਆਪੇ ਵਹਿ ਵਹਿ ਕਰਦਾ ਹੈ।
ਨਾਨਕ ਨਾਮ ਮਿਲੇ ਵਡਿਆਈ,
ਸਤਿਗੁਰੂ ਜੀ ਕਹਿੰਦੇ ਮਹਾਰਾਜ ਦੇ ਨਾਮ ਕਰਕੇ ਭਾਈ ਗੁਰਮੁਖਾਂ ਨੂੰ ਵਡਿਆਈ ਮਿਲਦੀ ਹੈ।
ਪੂਰੇ ਗੁਰ ਤੇ ਪਾਵੇ,
ਅੰਮ੍ਰਿਤ ਨਾਮ ਪੂਰਨ ਸਤਿਗੁਰੂ ਨਾਨਕ ਦੀ ਦਾਤ ਹੈ, ਸਤਿਗੁਰਾਂ ਤੋਂ ਪਾਇਆ ਜਾਂਦਾ ਹੈ।